ਸ੍ਰੀ ਨਾਨਕ ਪਦ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵਾ ਸ੍ਰੀ ਗੁਰ ਰਾਮਦਾਸ ਗੁਣ ਗਾਵਾ ਸ੍ਰੀ ਅਰਜਨ ਬਿਘਨਨ ਕੇ ਨਾਸਕ ਸ੍ਰੀ ਹਰਗੋਬਿੰਦ ਸ਼ੁਭ ਸਮਤ ਪ੍ਰਕਾਸ਼ਕ ਸ੍ਰੀ ਹਰ ਰਾਏ ਨਮੋ ਕਰ ਜੋਰੀ ਗੁਰ ਹਰ ਕ੍ਰਿਸ਼ਨ ਮਨਾਏ ਬਹੋਰੀ ਤੇਗ ਬਹਾਦਰ ਪਰਮਾ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇਮ ਕਰ ਹੁਕਮ ਸਭਾ ਮਹਿ ਪਾਖਾ ਲਖੇ ਨਹਮ ਇਮ ਛਲ ਰਚ ਰਚ ਰਖ ਦੇ ਕਰ ਦੋਸ਼ ਮੋਹੇ ਸਿਰ ਪਹਾਰੀ ਤਨ ਤਿਆਗਨ ਮਹਿ ਬਿਲਮ ਬਿਸਾਰੀ ਇਮ ਕਰ ਹੁਕਮ ਸਭਾ ਮਹਿ ਪਾਖਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰੁਣਾ ਨਿਧਾਨ ਗਰੀਬ ਨਿਵਾਜ ਅੰਤਰਜਾਮੀ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਰਬ ਰੋਗ ਕਾ ਔਖਦ ਨਾਮ ਨਾਮ ਦਾਰੂ ਪ੍ਰਾਪਤ ਕਰਨ ਵਾਸਤੇ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਅੰਮ੍ਰਿਤ ਬਾਣੀ ਸ਼ਬਦ ਕੀਰਤਨ ਸੁਣ ਕੇ ਆਪ ਸੰਗਤਾਂ ਲਾਹਾ ਪ੍ਰਾਪਤ ਕੀਤਾ ਹੈ। ਆਓ ਜੋ ਸਤਸੰਗਤ ਕਰਨ ਦਾ ਇਹ ਸੁਭਾਗ ਪ੍ਰਾਪਤ ਹੋ ਰਿਹਾ ਹੈ ਇਸ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ। ਇਸ ਅਸਥਾਨ 'ਤੇ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਕਥਾ ਦੇ ਪ੍ਰਸੰਗ ਜਿਵੇਂ ਪਿੱਛੇ ਸੁਣਾਏ ਜਾ ਰਹੇ ਸਨ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਹੋਈ ਹੈ। ਜਦੋਂ ਔਰੰਗਜ਼ੇਬ ਨੇ ਸਤਿਗੁਰਾਂ ਨੂੰ ਮੁਸਲਮਾਨ ਬਣਨ ਵਾਸਤੇ ਕਿਹਾ ਹੈ, ਆਪਣਾ ਉਮਰਾਵ ਅਤੇ ਮੁਲਾਣਾ ਭੇਜ ਕੇ ਸਤਿਗੁਰੂ ਜੀ ਨੇ ਕਿਹਾ ਕਿ ਹਰ ਕਿਸੇ ਨੂੰ ਆਪੋ ਆਪਣਾ ਧਰਮ ਪਿਆਰਾ ਹੈ, ਅਸੀਂ ਆਪਣੇ ਧਰਮ ਵਿੱਚ ਪਰਪੱਕ ਰਹਿਣਾ ਹੈ, ਸਗੋਂ ਕਿਸੇ ਦੇ ਉੱਪਰ ਜ਼ਬਰਦਸਤੀ ਕਰਕੇ ਜੇ ਕੋਈ ਕਿਸੇ ਦਾ ਧਰਮ ਤਬਦੀਲ ਕਰਾਉਂਦਾ ਹੈ ਤਾਂ ਉਹ ਵੀ ਨਹੀਂ ਕਰਨ ਦੇਣਾ। ਦੂਸਰੀ ਗੱਲ ਔਰੰਗਜ਼ੇਬ ਵੱਲੋਂ ਕਹੀ ਹੈ ਕਿ ਕਰਾਮਾਤ ਵਿਖਾਓ। ਸਤਿਗੁਰਾਂ ਨੇ ਕਿਹਾ ਹੈ ਕਿ ਕਰਾਮਾਤਾਂ ਵਿਖਾਉਣੀਆਂ, ਇਹ ਕੰਮ ਉਹਨਾਂ ਦਾ ਹੁੰਦਾ ਹੈ, ਕੁਝ ਦਾ ਕੁਝ ਬਣਾ ਕੇ ਜੋ ਵਿਖਾਉਂਦੇ ਹੈ ਇਹ ਬਾਜ਼ੀਗਰਾਂ ਵਾਲੀ ਖੇਡ ਹੈ। ਜਿਹੜੇ ਆਪਣੇ ਉੱਪਰ ਲੋਕਾਂ ਨੂੰ ਖੁਸ਼ ਕਰਨ ਵਾਸਤੇ ਆਪਣੀਆਂ ਰਿੱਧੀਆਂ ਸਿੱਧੀਆਂ ਦਿਖਾ ਕੇ ਭਰਮਾਉਂਦੇ ਹਨ, ਫਿਰ ਆਪਣੀ ਪੂਜਾ ਕਰਾਉਂਦੇ ਨੇ, ਐਸਾ ਕਰਮ ਕਰਨ ਤੋਂ ਪਰਮੇਸ਼ਰ ਦੇ ਪਿਆਰਿਆਂ ਨੂੰ ਲੱਜਿਆ ਆਉਂਦੀ ਹੈ। ਸਤਿਗੁਰਾਂ ਨੂੰ ਫਿਰ ਮੌਤ ਕਬੂਲ ਕਰਨ ਲਈ ਕਿਹਾ ਹੈ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਖਿਆ ਹੈ ਕਿ ਮਰਨਾ ਹਰ ਕਿਸੇ ਨੇ ਹੈ, ਸਮੇਂ ਅਨੁਸਾਰ ਆਪਣੀ ਅਹੁਦ ਪੂਰੀ ਹੋਣ 'ਤੇ ਇੱਕ ਨਾ ਇੱਕ ਦਿਨ ਸਰੀਰ ਕਰਕੇ ਛੱਡ ਕੇ ਸਰੀਰ ਨੂੰ ਛੱਡ ਕੇ ਜਾਣਾ ਪੈਂਦਾ ਹਰ ਕਿਸੇ ਨੂੰ। ਇਹ ਗੱਲਾਂ ਇਹ ਬਚਨ ਮਹਾਰਾਜ ਸਾਹਿਬ ਜੀ ਦੇ ਔਰੰਗਜ਼ੇਬ ਨੂੰ ਜਾ ਕੇ ਮੁਲਾਣੇ ਅਤੇ ਉਮਰਾਵ ਨੇ ਦੱਸੇ। ਫਿਰ ਔਰੰਗਜ਼ੇਬ ਨੇ ਹੋਰ ਕਿਹਾ ਕਿ ਤੁਹਾਡਾ ਨਾਮ ਗੁਰੂ ਤੇਗ ਬਹਾਦਰ ਕਿਹਾ ਜਾਂਦਾ ਹੈ, ਏਡਾ ਵੱਡਾ ਨਾਮ ਕਿਉਂ ਰਖਾਇਆ, ਤੁਹਾਡੇ ਨਾਮ ਦੇ ਅਰਥ ਕੀ ਹਨ, ਕੀ ਸ਼ਕਤੀ ਹੈ ਤੁਹਾਡੇ ਨਾਮ ਵਿੱਚ? ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਕੋਈ ਬਹਾਦਰ ਸੂਰਮਾ ਹੋਵੇ, ਸਿਪਾਹੀ ਹੋਵੇ, ਜ਼ੋਰਾਵਰ, ਆਪਣੇ ਹੱਥਾਂ ਵਿੱਚ ਉਸਨੇ ਬਹੁਤ ਮਜ਼ਬੂਤ ਤਿੱਖੀ ਤੇਗ ਫੜੀ ਹੋਵੇ ਅਤੇ ਤੇਗ ਦੀ ਧਾਰ 'ਤੇ ਕਾਗਜ਼ ਕੱਚੇ ਧਾਗੇ ਨਾਲ ਬੰਨ੍ਹ ਕੇ ਤੇਗ ਨੂੰ ਸਾਡੇ ਉੱਪਰ ਚਲਾਇਆ ਜਾਵੇ ਤਾਂ ਉਹ ਸਾਨੂੰ ਤੇਗ ਕੱਟ ਨਹੀਂ ਸਕੇਗੀ। ਇਹ ਸਾਡੇ ਨਾਮ ਦੇ ਅਰਥ ਨੇ। ਸਾਡੇ ਤਨ ਨੂੰ ਤਾਂ ਕੀ ਕੱਟਣਾ ਹੈ, ਤੇਗ ਦੀ ਧਾਰਾ 'ਤੇ ਬੱਧੇ ਹੋਏ ਕਾਗਜ਼ ਨੂੰ, ਕੱਚੇ ਧਾਗੇ ਨੂੰ ਵੀ ਨਹੀਂ ਕੱਟ ਸਕੇਗੀ। ਤਾਂ ਇਸ ਤਰ੍ਹਾਂ ਦੇ ਬਚਨ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਜਦੋਂ ਮੁਲਾਣੇ ਅਤੇ ਅਹਿਲਕਾਰ ਨੇ ਔਰੰਗਜ਼ੇਬ ਨੂੰ ਸੁਣਾਏ ਹੈ, ਉਸਨੇ ਆਪਣੇ ਕੋਲ ਇੱਕ ਸੈਯਦ ਸੂਰਮਾ ਸੱਦਿਆ, ਤਿੱਖੀ ਤੇਗ ਉਸ ਨੂੰ ਦਿੱਤੀ ਹੈ, ਸਤਿਗੁਰੂ ਮਹਾਰਾਜ ਸਾਹਿਬ ਜੀ ਵੱਲ ਭੇਜਿਆ। ਫਿਰ ਉਸਨੇ ਉਹ ਗੱਲ ਦੁਹਰਾਈ ਹੈ ਔਰੰਗਜ਼ੇਬ ਦੀ ਕਿ ਸ਼ਰ੍ਹਾ ਕਬੂਲ ਕਰੋ ਜਾਂ ਕਰਾਮਾਤ ਵਿਖਾਓ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਕਿ ਅਸੀਂ ਆਪਣੇ ਦ੍ਰਿੜ ਨਿਸ਼ਚੇ ਵਿੱਚ ਪ੍ਰਪੱਕ ਹਾਂ, ਵਾਰ ਵਾਰ ਸਾਨੂੰ ਨਾ ਕਹੋ। ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਪਿੰਜਰੇ ਵਿੱਚੋਂ ਬਾਹਰ ਕੱਢਿਆ, ਚਾਂਦਨੀ ਚੌਂਕ ਵਿੱਚ ਖੂਹੀ ਦੇ ਨੇੜੇ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ ਹੈ। ਖੂਹੀ 'ਚੋਂ ਜਲ ਕਢਵਾ ਕੇ ਸਤਿਗੁਰੂ ਜੀ ਨੇ ਇਸ਼ਨਾਨ ਕੀਤਾ। ਸੱਯਦ ਨੂੰ ਕਿਹਾ ਕਿ ਜਦੋਂ ਸ੍ਰੀ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰਕੇ ਨਮਸਕਾਰ ਗੁਰਬਾਣੀ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਕਰਕੇ ਅਸੀਂ ਆਪਣਾ ਸੀਸ ਉਤਾਹ ਉਠਾਵਾਂਗੇ ਤਾਂ ਸਾਡੇ ਉੱਪਰ ਆਪਣੀ ਤੇਗ ਦਾ ਤੂੰ ਵਾਰ ਕਰਨਾ। ਸਤਿਗੁਰਾਂ ਨੇ ਜਪਜੀ ਸਾਹਿਬ ਦਾ ਪਾਠ ਸੰਪੂਰਨ ਕਰਕੇ ਗੁਰਬਾਣੀ ਨੂੰ ਨਮਸਕਾਰ ਕਰਕੇ ਸੀਸ ਝੁਕਾ ਕੇ ਸੀਸ ਤਾਨ ਉਠਾਇਆ ਜਦੋਂ ਤਾਂ ਔਰੰਗੇ ਦੇ ਜਲਾਦ ਨੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੀ ਗਰਦਨ ਉੱਪਰ ਵਾਰ ਕੀਤਾ ਹੈ। ਵਾਰ ਕਰਦਿਆਂ ਸਾਰ ਹੀ ਉਸ ਦੀ ਬਾਹ ਵਿੱਚ ਨਾਲ ਹੀ ਝਟਕ ਪਈ ਆ। ਇਉਂ ਜਾਣਿਆ ਕਿ ਜਿਵੇਂ ਮੈਂ ਮਹਾਰਾਜ ਸਾਹਿਬ ਜੀ ਦੇ ਤਨ ਨੂੰ ਗਰਦਨ ਨੂੰ ਆਪਣੀ ਤੇਗ ਨਹੀਂ ਛੁਹਾ ਸਕਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੀਸ ਪਹਿਲਾਂ ਧੜ ਨਾਲੋਂ ਕਵੀ ਜੀ ਨੇ ਦੱਸਿਆ ਕਿ ਅਲੱਗ ਹੋਇਆ, ਜਿਵੇਂ ਸਤਿਗੁਰਾਂ ਨੇ ਭਾਈ ਜੈਤੇ ਨੂੰ ਕੋਲ ਆਉਣ 'ਤੇ ਪਹਿਲਾਂ ਕਿਹਾ ਸੀ ਕਿ ਭਾਈ ਜੈਤਾ ਤੂੰ ਆਪਣੀ ਝੋਲੀ ਕਰਕੇ ਰੱਖਣੀ, ਸਾਡਾ ਸੀਸ ਤੇਰੀ ਝੋਲੀ ਵਿੱਚ ਆਣ ਪ੍ਰਾਪਤ ਹੋਵੇਗਾ। ਗੁਰੂ ਕਾ ਸੀਸ ਭਾਈ ਜੈਤੇ ਦੀ ਝੋਲੀ ਵਿੱਚ ਆਇਆ। ਭਾਈ ਜੈਤਾ ਜੀ ਬਾਹੂ ਦਾ ਹੀ ਦਿੱਲੀ ਸ਼ਹਿਰ ਤੋਂ ਉਸੇ ਵੇਲੇ ਨਿਕਲੇ ਹਨ, ਸ੍ਰੀ ਅਨੰਦਪੁਰ ਸਾਹਿਬ ਵੱਲ ਨੂੰ ਪਿਆਨਾ ਕੀਤਾ। ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਸੀਸ ਇਹਨਾਂ ਲੋਕਾਂ ਨੂੰ ਨਾ ਦਿਸਿਆ, ਸਤਿਗੁਰਾਂ ਦੇ ਉੱਪਰ ਵਾਰ ਕਰਨ ਵਾਲਿਆਂ ਨੂੰ। ਉਸੇ ਵਕਤ ਬਹੁਤ ਜ਼ਿਆਦਾ ਤੇਜ਼ ਹਨੇਰੀ ਚੱਲੀ ਹੈ, ਗਰਦ ਉੱਡ ਕੇ ਲੋਕਾਂ ਦੀਆਂ ਅੱਖਾਂ ਵਿੱਚ ਪਈ, ਸੀਸ ਦੀ ਭਾਲ ਕਰਨ ਲੱਗੇ। ਫਿਰ ਔਰੰਗੇ ਦੇ ਪਾਸ ਆਣ ਕੇ ਸਾਰੀ ਵਿੱਥਿਆ ਦੱਸੀ ਹੈ। ਜਦੋਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੀਸ ਧੜ ਨਾਲੋਂ ਅਲੱਗ ਹੋਇਆ, ਉਸੇ ਵੇਲੇ ਔਰੰਗਾ ਬਹੁਤ ਜ਼ਿਆਦਾ ਦਹਿਲਿਆ, ਭੈ ਭੀਤ ਹੋਇਆ, ਬਹੁਤ ਜ਼ਿਆਦਾ ਘਬਰਾਇਆ ਏ। ਉਸ ਦੇ ਕੋਲ ਮੁਲਾਣਾ ਅਤੇ ਇਸ ਦਾ ਉਮਰਾਵ ਸੱਯਦ ਜਲਾਦ ਸਮੇਤ ਆ ਕੇ ਪਹੁੰਚੇ। ਇਹਨਾਂ ਤੋਂ ਔਰੰਗਾ ਪੁੱਛਦਾ ਏ ਤਾਂ ਇਹ ਅੱਗੋਂ ਸੱਯਦ ਨੂੰ ਕਹਿੰਦੇ ਨੇ ਕਿ ਜਿਵੇਂ ਤੂੰ ਸਤਿਗੁਰਾਂ ਦੀ ਗਰਦਨ ਉੱਪਰ ਵਾਰ ਕੀਤਾ ਸਾਰੀ ਵਿੱਥਿਆ ਦੱਸ। ਸਾਰੀ ਵਾਰਤਾ ਦੱਸੀ ਹੈ। ਔਰੰਗੇ ਨੇ ਫਿਰ ਹੁਕਮ ਕੀਤਾ, ਜਦੋਂ ਦੱਸਿਆ ਕਿ ਸੀਸ ਕਿਧਰੋਂ ਵੀ ਪ੍ਰਾਪਤ ਨਹੀਂ ਹੋਇਆ ਗੁਰੂ ਕਾ, ਆਖਿਆ ਕਿ ਧੜ ਉੱਪਰ ਵੀ ਚੌਕਸੀ ਰੱਖੋ, ਸਾਰੇ ਸ਼ਹਿਰ ਵਿੱਚ ਢਿੰਡੋਰਾ ਫਿਰਵਾ ਦਿਓ ਕਿ ਜਿਹੜਾ ਕੋਈ ਗੁਰੂ ਕਾ ਸਿੱਖ ਹੋਵੇ ਉਹ ਗੁਰੂ ਕਾ ਧੜ ਆ ਕੇ ਲੈ ਜਾਵੇ ਅਤੇ ਸਸਕਾਰ ਕਰ ਦੇਵੇ। ਸਭ ਲੋਕ ਡਰਨ ਲੱਗ ਪਏ, ਕੋਈ ਵੀ ਨਾ ਤਿਆਰ ਹੋਇਆ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਧੜ ਲਿਜਾਣ ਵਾਸਤੇ। ਉਸ ਵੇਲੇ ਲੋਕ ਭਾਵੇਂ ਸਭ ਔਰੰਗੇ ਨੂੰ ਲਾਹਨ ਤਾਂ ਪਾਉਂਦੇ ਆ, ਵਿਸਥਾਰ ਸਹਿਤ ਇਹ ਪ੍ਰਸੰਗ ਪਿੱਛੇ ਸੁਣਾਇਆ ਸੀ, ਅੱਗੇ ਜਿਵੇਂ ਕਥਾ ਆ ਰਹੀ ਹੈ। ਆਓ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਿਆਨ ਕਰਦਿਆਂ ਹੋਇਆਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਯਾਦ ਕਰਦਿਆਂ ਔਰ ਕਥਾ ਨੂੰ ਉੱਤਮ ਸ੍ਰੇਸ਼ਟ ਸਮਝਦਿਆਂ ਹੋਇਆਂ, ਕਿਉਂਕਿ ਜੇ ਸਾਧ ਸੰਗਤ ਅਸੀਂ ਕਥਾ ਨੂੰ ਐਵੇਂ ਸਮਝਾਂਗੇ ਨਾ ਕਿ ਆਹ ਕਥਾ ਇਤਿਹਾਸ ਦੀ ਕਰਨ ਲੱਗ ਪਏ ਆ, ਅਸੀਂ ਤਾਂ ਕੀਰਤਨ ਹੀ ਸੁਣਦਾ ਸੀ। ਭਾਈ ਇਹ ਕਥਾ ਗੁਰੂ ਮਹਾਰਾਜ ਸਾਹਿਬ ਦੀ ਹੈ, ਕਿਸੇ ਮਨੁੱਖ ਦੀ ਕਹਾਣੀ ਨਹੀਂ ਹੈ। ਇਹ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਖੀ ਹੈ, ਕਥਾ ਹੈ, ਜਿਸ ਨੂੰ ਸੁਣ ਕਰਕੇ ਸੁਣ ਸਾਖੀ ਮਨ ਜਪ ਪਿਆਰ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਧ ਸੰਗਤ ਕਥਾ ਸੁਣ ਕੇ ਹਿਰਦੇ ਵਿੱਚ ਦ੍ਰਿੜਤਾ ਪਰਪੱਕਤਾ ਆਉਂਦੀ ਆ। ਜੇਕਰ ਕਥਾ ਦੀ ਮਹੱਤਤਾ ਇਤਿਹਾਸ ਦੀ ਗੁਰੂ ਕੇ ਕੁਰਬਾਨੀਆਂ ਪਰ ਇਤਿਹਾਸ ਦੀ ਨਾ ਹੋਵੇ ਅਤੇ ਨਾਮ ਪ੍ਰਗਟ ਕਰਨੀ ਹੋਵੇ, ਇਸ ਦੀ ਕੋਈ ਮਹੱਤਤਾ ਨਾ ਹੋਵੇ ਤਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਾਸ ਸਰੂਪ ਧਾਰਨ ਕਰਕੇ ਸੰਸਾਰ ਵਿੱਚ ਕਿਉਂ ਵਿਚਰਨਾ ਸੀ? ਮਹਾਰਾਜ ਸੱਚੇ ਪਾਤਸ਼ਾਹ ਤਾਂ ਪੂਰਨ ਹਨ, ਸਰਬ ਕਲਾ ਸਮਰੱਥ ਨੇ, ਇੱਕੋ ਸਰੂਪ ਵਿੱਚ ਹੀ ਉਪਦੇਸ਼ ਦੇ ਸਕਦੇ ਸਨ। ਪਰ ਸਮੁੱਚੀ ਮਨੁੱਖਤਾ ਦੀ ਕਲਿਆਣ ਹਿਤ ਮਹਾਰਾਜ ਜੀ ਨੇ ਇਤਿਹਾਸ ਸਿਰਜਿਆ ਹੈ। ਦਸ ਸਰੂਪ ਧਾਰਨ ਕਰਕੇ ਅਨੇਕਾਂ ਆਪਣੇ ਜੀਵਨ ਦੁਆਰਾ ਦਸਾਂ ਸਰੂਪਾਂ ਵਿੱਚ ਕੌਤਕ ਕੀਤੇ ਆ। ਮਹਾਰਾਜ ਜੀ ਨੇ ਏਡਾ ਵੱਡਾ ਇਤਿਹਾਸਕ ਖਜ਼ਾਨਾ, ਸਾਨੂੰ ਇਤਿਹਾਸ ਦਾ ਕੁਰਬਾਨੀਆਂ ਭਰਿਆ ਬਖਸ਼ਿਸ਼ ਕੀਤਾ, ਜਿਸ ਕਰਕੇ ਖਾਲਸਾ ਜੀ ਸਾਡੇ ਹਿਰਦਿਆਂ ਵਿੱਚ ਗੁਰੂ ਕਾ ਇਤਿਹਾਸ ਚੇਤੇ ਕਰਕੇ ਦ੍ਰਿੜਤਾ ਪਰਪੱਕਤਾ ਹੋਵੇ। ਆਪ ਸਤਿਗੁਰਾਂ ਨੇ ਔਰ ਆਪਣੇ ਸਿੱਖਾਂ ਦੁਆਰਾ ਤਾਂ ਹੀ ਕੁਰਬਾਨੀਆਂ ਕੀਤੀਆਂ ਕਰਵਾਈਆਂ ਨੇ। ਕਿਤੇ ਐਸਾ ਸਮਾਂ ਆਪਣੇ ਉੱਪਰ ਭੀੜ ਦਾ ਵਿਪਤਾ ਤਾਂ ਬਣ ਆਵੇ ਤਾਂ ਗੁਰੂ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਸਾਡੇ ਸਾਹਮਣੇ ਹੋਵੇ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਆਪਣੇ ਜੀਵਨ ਕਾਲ ਦੌਰਾਨ ਧਰਮ ਦੇ ਵਿੱਚ ਕਿਵੇਂ ਪਰਪੱਕ ਰਹਿਣਾ ਕੀਤਾ, ਕਿਵੇਂ ਪਰ ਉਪਕਾਰ ਕੀਤੇ ਆ, ਔਰ ਗੁਰੂ ਕੇ ਸਿੱਖ ਕਿਵੇਂ ਪਰਪੱਕ ਰਹੇ ਆ। ਇਸ ਲਈ ਸਾਧ ਸੰਗਤ ਕਥਾ ਦੀ ਉੱਤਮ ਮਹੱਤਤਾ ਹੈ। ਸਾਨੂੰ ਆਪਣੇ ਚਿੱਤ ਵਿੱਚ ਇਹ ਸਾਰ ਜਾਣਦਿਆਂ ਹੋਇਆਂ ਬਹੁਤ ਪ੍ਰੇਮ ਇਕਾਗਰਤਾ ਸਹਿਤ ਭਾਵਨਾ ਨਾਲ ਕਥਾ ਸੁਣਨੀ ਚਾਹੀਦੀ ਹੈ। ਆਓ ਪ੍ਰੇਮ ਇਕਾਗਰਤਾ ਸਹਿਤ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਧਿਆਨ ਕਰਕੇ ਸਰਵਣ ਕਰੀਏ ਜੀ।
ਸ੍ਰੀ ਵਾਹਿਗੁਰੂ ਜੀ, ਇਮ ਕਰ ਹੁਕਮ ਸਭਾ ਮਹਿ ਪਾਖਾ।
ਔਰੰਗਜ਼ੇਬ ਨੇ ਆਪਣੀ ਸਭਾ ਦੇ ਵਿੱਚ ਇਵੇਂ ਹੁਕਮ ਕੀਤਾ ਹੈ ਕਿ ਗੁਰੂ ਮਹਾਰਾਜ ਸਾਹਿਬ ਦੇ, ਭਾਵੇਂ ਕਿ ਸਾਧ ਸੰਗਤ ਦਾਸ ਇੱਥੇ ਕਹਿ ਰਿਹਾ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ, ਇਸ ਪ੍ਰਕਾਰ ਹੀ ਵਚਨ ਕਿਹਾ ਜਾਂਦਾ ਹੈ। ਜਦੋਂ ਭਾਵੇਂ ਕਿਸੇ ਦੁਸ਼ਟ ਵੱਲੋਂ ਵੀ ਸਤਿਗੁਰਾਂ ਦਾ ਨਾਮ ਲਿਆ ਜਾਂਦਾ ਹੈ ਤਾਂ ਸਤਿਕਾਰ ਨਾਲ ਹੀ ਆਪਾਂ ਲੈਣਾ। ਜਿਵੇਂ ਉਹ ਨਾਮ ਲੈਂਦਾ ਹੋਵੇਗਾ, ਉਹਨੇ ਤਾਂ ਨਿਰਾਦਰੀ ਨਾਲ ਹੀ ਕਹਿਣਾ ਸੀ, ਪਰ ਆਪਾਂ ਨਿਰਾਦਰੀ ਨਾਲ ਭਾਵੇਂ ਦੁਸ਼ਟ ਦੇ ਮੁੱਖ ਤੋਂ ਵੀ ਨਾਮ ਇਤਿਹਾਸ ਸੁਣਾਉਂਦਿਆਂ ਦੱਸਾਂਗੇ, ਪਰ ਸਤਿਕਾਰਤ ਸ਼ਬਦ ਹੀ ਆਪਾਂ ਵਰਤਣੇ ਹਨ। ਸੋ ਉਸ ਨੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਰੇ ਕਿਹਾ ਸਭਾ ਵਿੱਚ,
ਲਖੇ ਨ ਹਮ ਇਮ ਛਲ ਰਚ ਰਾਖਾ,
ਕਿ ਅਸੀਂ ਇਸ ਤਰ੍ਹਾਂ ਜਾਣ ਨਹੀਂ ਸੀ ਸਕੇ ਕਿ ਸਾਨੂੰ ਛਲ ਕਰਨ ਵਾਲਿਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਛਲ ਲੈਣਗੇ।
ਦੇ ਕਰ ਦੋਸ਼ ਮੋਹੇ ਸਿਰ ਪਹਰੀ,
ਇਸ ਤਰ੍ਹਾਂ ਔਰੰਗਾ ਕਹਿੰਦਾ ਹੈ ਕਿ ਮੇਰੇ ਉੱਪਰ ਤਾਂ ਸਤਿਗੁਰਾਂ ਨੂੰ ਸ਼ਹੀਦ ਕਰਨ ਦਾ ਭਾਰੀ ਪਾਪ ਚੜ੍ਹ ਗਿਆ ਹੈ।
ਤਨ ਤਿਆਗਨ ਮਹਿ ਬਿਲਮ ਬਿਸਾਰੀ,
ਤੇ ਆਪਣਾ ਸਰੀਰ ਤਿਆਗਣ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਰ ਨਹੀਂ ਹੈ ਕੀਤੀ।
ਕਹੇ ਨ ਮੋਰੇ ਅਜ਼ਮਤ ਲਾਈ,
ਕਿਉਂਕਿ ਮੈਂ ਤਾਂ ਹਾਲੇ ਕਈ ਵੇਰਾਂ ਅਜੇ ਉਹਨਾਂ ਨੂੰ ਕਹਿਣਾ ਸੀ, ਵਾਰ ਵਾਰ ਕਈ ਤਰ੍ਹਾਂ ਦੇ ਤਸੀਹੇ ਦੇ ਕੇ ਉਹਨਾਂ ਨੂੰ ਮਜਬੂਰ ਕਰਨਾ ਸੀ ਕਿ ਤੁਸੀਂ ਕਰਾਮਾਤ ਵਿਖਾਓ, ਮੁਸਲਮਾਨ ਬਣਨਾ ਪ੍ਰਵਾਨ ਕਰੋ। ਮੈਂ ਹਾਲੇ ਕਈ ਯਤਨ ਕਰਨੇ ਸਨ, ਪਰ ਸਤਿਗੁਰੂ ਮਹਾਰਾਜ ਸਾਹਿਬ ਨੇ ਐਸਾ ਕੌਤਕ ਰਚਿਆ ਹੈ, ਕੋਈ ਦੇਰ ਨਹੀਂ ਹੈ ਕੀਤੀ, ਔਰ ਮੇਰੇ ਆਖੇ ਲੱਗ ਕੇ ਕਰਾਮਾਤ ਵੀ ਨਹੀਂ ਵਿਖਾਈ।
ਵਾਰ ਵਾਰ ਬਹੁਤਿਨ ਸਮਝਾਈ,
ਬਹੁਤਿਆਂ ਨੇ ਸਮਝਾਇਆ ਸੀ, ਬਹੁਤਿਆਂ ਨੂੰ ਮੈਂ ਭੇਜਿਆ ਗੁਰਾਂ ਨੂੰ ਸਮਝਾਉਣ ਵਾਸਤੇ ਆਪਣੇ ਵੱਲੋਂ।
ਮਨ ਬਿਸਰਾਮ ਨ ਹੋਏ ਅਬ ਮੇਰਾ,
ਤੇ ਇਵੇਂ ਕਹਿੰਦਾ ਸਭਾ ਵਿੱਚ ਆਪਣੇ ਅਹਿਲਕਾਰਾਂ ਨੂੰ ਔਰੰਗਾ, ਕਿ ਮੇਰਾ ਮਨ ਟਿਕਾ ਨਹੀਂ ਪ੍ਰਾਪਤ ਕਰ ਰਿਹਾ, ਚੈਨ ਨਹੀਂ ਮੇਰੇ ਮਨ ਨੂੰ ਹੁਣ ਆਉਂਦਾ।
ਉਤਪਾਤਨ ਤੇ ਹੌਲ ਬਡੇਰਾ,
ਤੇ ਮੈਂ ਜਿਹੜੇ ਉਪਦਰਵ ਕੀਤੇ ਆ, ਪਾਪ ਕੀਤੇ ਨੇ, ਉਹਨਾਂ ਕਰਕੇ ਮੇਰੇ ਮਨ ਵਿੱਚ, ਦਿਲ ਵਿੱਚ ਬਹੁਤ ਹੌਲ ਪੈ ਰਹੇ ਹਨ।
ਨਰ ਖੁਸ਼ਾਮਦੀ ਸੁਨਤ ਬਖਾਨੇ,
ਜਿਵੇਂ ਜਦੋਂ ਔਰੰਗੇ ਨੇ ਕਿਹਾ ਹੈ, ਅਤੇ ਜਿਹੜੇ ਗੁਰੂ ਘਰ ਦੇ ਵਿਰੋਧੀ ਹੈ ਹਰ ਵੇਲੇ ਇਸ ਔਰੰਗੇ ਦੀ ਖੁਸ਼ਾਮਦੀ ਕਰਨ ਵਾਲੇ, ਸਭਾ ਵਿੱਚ ਬੈਠਣ ਵਾਲੇ ਲੋਕ ਹਨ, ਉਹ ਕਹਿਣ ਲੱਗੇ,
ਤੁਮ ਬਹੁ ਕਹਿਓ ਨੈਕ ਨਹਿਮਾਨੇ,
ਕਿ ਤੁਸਾਂ ਤਾਂ ਚੰਗਾ ਹੀ ਕੀਤਾ ਸੀ। ਕਹਿੰਦੇ ਨੇ ਕਿ ਤੁਸਾਂ ਤਾਂ ਬਹੁਤੀ ਵਾਰ ਗੁਰਾਂ ਨੂੰ ਸਮਝਾਇਆ, ਪਰ ਉਹਨਾਂ ਤੁਹਾਡੀ ਗੱਲ ਨਹੀਂ ਮੰਨੀ।
ਆਗੇ ਕਤਲ ਭਏ ਬਹੁਤੇਰੇ,
ਬਹੁਤੇ ਕਤਲ ਤੁਹਾਡੇ ਕੋਲੋਂ ਭਾਵੇਂ ਪਹਿਲਾਂ ਵੀ ਹੋਏ ਹਨ।
ਸ਼ਰ੍ਹਾ ਨ ਮੰਨ ਹੈ ਚਲ ਹੈ ਕੋ ਫੇਰੇ,
ਜਿਹੜੇ ਸ਼ਰ੍ਹਾ ਨਹੀਂ ਮੰਨਦੇ ਰਹੇ, ਤੁਹਾਡੇ ਆਖੇ ਨਹੀਂ ਲੱਗਦੇ ਰਹੇ, ਤੁਹਾਡੇ ਕਹੇ ਤੋਂ ਉਲਟ ਚੱਲਦੇ ਰਹੇ ਹਨ।
ਪੂਰਬ ਬੀਤ ਗਈ ਜੋ ਬਾਤ,
ਤੇ ਪਹਿਲਾਂ ਵੀ ਉਹ ਸਮਾਂ ਗੁਜ਼ਰ ਗਿਆ। ਕਈਆਂ ਨੂੰ ਤੁਸੀਂ ਕਤਲ ਕੀਤਾ ਕਰਵਾਇਆ, ਪਰ ਉਹ ਤਾਂ ਹੁਣ ਗੱਲਾਂ ਭੁੱਲ ਹੀ ਗਈਆਂ ਨਾ। ਹੁਣ ਉਹਨਾਂ ਦੇ ਕਤਲਾਂ ਦੇ ਬਾਰੇ ਤੁਹਾਨੂੰ ਚੇਤੇ ਕਰਕੇ ਕੋਈ ਚਿੰਤਾ ਤਾਂ ਨਹੀਂ ਨਾ, ਇਸ ਕਰਕੇ ਉਹ ਸਮਾਂ ਬੀਤ ਗਿਆ ਹੈ।
ਕਿਆ ਵਿਚਾਰ ਤਿਸ ਕਿਉਂ ਪਛਤਾਤ,
ਹੁਣ ਤੁਸੀਂ ਗੁਰਾਂ ਬਾਰੇ ਚੇਤਾ ਕਰਕੇ ਕਿ ਇਹਨਾਂ ਨੂੰ ਸ਼ਹੀਦ ਕਰਵਾਇਆ ਹੈ, ਕਿਉਂ ਪਛਤਾਉਂਦੇ ਹੋ? ਇਹ ਵੀ ਸਮਾਂ ਹੁਣ ਗੁਜ਼ਰ ਜਾਵੇਗਾ, ਬੀਤ ਜਾਏਗਾ, ਸਭ ਕੁਝ ਤੁਹਾਨੂੰ ਭੁੱਲ ਜਾਏਗਾ।
ਅਜ਼ਮਤਵੰਤ ਭਇਓ ਤਉ ਕਹਾਂ,
ਤੇ ਜੇਕਰ ਬਹੁਤ ਵੱਡੀ ਸ਼ਕਤੀ ਵਾਲੇ ਗੁਰੂ ਜੀ ਹੋਏ ਤਾਂ ਕੀ ਹੋਇਆ?
ਮਾਨੀ ਸ਼ਰਾ ਨਾਨੀ ਕੀ ਲਹਾ,
ਉਹਨਾਂ ਨੇ ਵੀ ਕਿਹੜੀ ਕਹਿੰਦੇ ਕਿ ਚੰਗੀ ਕੀਤੀ ਆ, ਜੋ ਸ਼ਰਾ ਮਨਾਉਣੀ ਚਾਹੀ, ਤੁਸੀਂ ਤਾਂ ਉਹਨਾਂ ਦਾ ਭਲਾ ਸੋਚਿਆ ਸੀ, ਬਦੋ ਬਦੀ ਉਹਨਾਂ ਨੂੰ ਸ਼ਰ੍ਹਾਂ ਦੇ ਨਿਯਮਾਂ ਅਨੁਸਾਰ ਚਲਾਉਣਾ ਚਾਹਿਆ, ਪਰ ਉਹਨਾਂ ਨੇ ਸ਼ਰ੍ਹਾਂ ਵਿੱਚ ਚੱਲਣਾ ਨਾ ਮੰਨਿਆ।
ਹਿੰਦੂ ਤੁਰਕ ਸ਼ਰ੍ਹਾਂ ਬਿਨ ਘਨੇ,
ਤੇ ਬਹੁਤ ਸਾਰੇ ਹਿੰਦੂ ਲੋਕ ਜਿਹੜੇ ਤੁਹਾਡੇ ਆਖੇ ਲੱਗ ਕੇ ਸ਼ਰ੍ਹਾਂ ਵਿੱਚ ਨਾ ਆਏ, ਔਰ ਹੋਰ ਵੀ ਤੁਰਕ ਲੋਕ ਤੁਹਾਡੇ ਆਖੇ ਲੱਗ ਕੇ ਉਹ ਜਿਹੜੇ ਫਕਰ ਫਕੀਰ ਸਨ, ਉਹ ਸ਼ਰ੍ਹਾਂ ਦੇ ਨਿਯਮਾਂ ਅਨੁਸਾਰ ਨਾ ਚੱਲੇ।
ਸਰਮਦ ਆਦਿ ਹਜ਼ਾਰੋ ਹਨੇ,
ਸਰਮਦ ਫਕੀਰ ਵਰਗੇ ਉਹ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਤੁਸੀਂ ਮਰਵਾ ਚੁੱਕੇ ਹੋ।
ਇਸ ਕੀ ਕਿਆ ਚਿੰਤਾ ਚਿੱਤ ਕਰੋ,
ਇਸ ਕਰਕੇ ਗੁਰਾਂ ਨੂੰ ਮਾਰਨ ਦੀ ਆਪਣੇ ਚਿੱਤ ਵਿੱਚ ਤੁਸੀਂ ਚਿੰਤਾ ਕਿਉਂ ਕਰਦੇ ਹੋ?
ਦੀਨ ਵਧਾਵਨ ਤੁਮ ਅਨਸਰੋ,
ਜੇ ਤੁਸੀਂ ਦੀਨ ਨੂੰ ਵਧਾਓ, ਇਸਲਾਮ ਮਜ਼ਹਬ ਨੂੰ ਤੁਸੀਂ ਫੈਲਾਉਣਾ ਹੈ, ਹਾਲੇ ਤਾਂ ਬਹੁਤ ਗਿਣਤੀ ਇਸ ਦੀ ਤੁਸਾਂ ਕਰਨੀ ਹੈ।
ਲੋਕਨ ਭਨੇ ਤੀਰ ਤਉ ਤਹਰੀ,
ਦੀਨ ਨੂੰ ਵਧਾਉਣਾ ਤੁਹਾਡੇ ਅਨੁਸਾਰ ਹੀ ਇਹ ਕੰਮ ਹੋ ਸਕਦਾ ਹੈ।
ਲੋਕਨ ਭਨੇ ਤੀਰ ਤਉ ਤਹਰੀ,
ਜਿਵੇਂ ਜਦੋਂ ਕਈਆਂ ਨੇ ਸਭਾ ਵਿੱਚ ਬੈਠਣ ਵਾਲਿਆਂ ਕਿਹਾ ਹੈ, ਉਹਨਾਂ ਦੀ ਗੱਲ ਸੁਣ ਕੇ ਅਤੇ ਆਪਣੇ ਚਿੱਤ ਵਿੱਚ ਕੁਝ ਕੁ ਹੌਂਸਲਾ ਧਾਰਿਆ ਔਰੰਗਜ਼ੇਬ ਨੇ,
ਤਉ ਗਹਿਓ ਮਨ ਸੰਸੇ ਭਾਰੀ,
ਤਾਂ ਵੀ ਮਨ ਸੰਸਿਆ ਨੇ ਬਹੁਤਾ ਫਿਕਰਾਂ ਨੇ ਹੀ ਪਕੜਿਆ ਹੋਇਆ।
ਪੁਰ ਮਹਿ ਡਿੰਡਮ ਦਰ ਦਰ ਫੇਰਾ,
ਅਤੇ ਸਾਰੇ ਦਿੱਲੀ ਸ਼ਹਿਰ ਦੇ ਵਿੱਚ ਦਰਾਂ ਦਰਾਂ 'ਤੇ ਇਸ ਨੇ ਢੰਡੋਰਾ ਫਿਰਾ ਦਿੱਤਾ ਹੈ।
ਸੁਨਹਿ ਸਿੱਖ ਸਗਰੇ ਤਿਸ ਬੇਰਾ,
ਉਸ ਵੇਲੇ ਜਿਹੜੇ ਸਭ ਮਹਾਰਾਜ ਸਾਹਿਬ ਜੀ ਦੇ ਨਾਲ ਕਈ ਪ੍ਰੇਮ ਕਰਨ ਵਾਲੇ ਸਿੱਖ ਹਨ, ਉਹ ਵੀ ਸੁਣਦੇ ਹਨ।
ਤਰਾਸ ਤੁਰਕ ਪਤ ਕੋ ਅਤ ਤਹਰੈ,
ਤੇ ਤੁਰਕਾਂ ਦੇ ਬਾਦਸ਼ਾਹ ਔਰੰਗਜ਼ੇਬ ਤੋਂ ਬਹੁਤਾ ਡਰਨ ਲੱਗੇ।
ਹਮ ਸਿੱਖ ਸੇਵਕ ਨਹੀਂ ਉਚਾਰੈ,
ਤੇ ਕੋਈ ਵੀ ਦੱਸਦਾ ਨਹੀਂ ਕਿ ਅਸੀਂ ਗੁਰੂ ਮਹਾਰਾਜ ਸਾਹਿਬ ਜੀ ਦੇ ਸਿੱਖ ਹਾਂ, ਜਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੋਈ ਨਾ ਕੋਈ ਗੁਰੂ ਕਾ ਬਚਨ ਮੰਨ ਕੇ ਸੇਵਾ ਕਰਨ ਵਾਲੇ ਹਾਂ।
ਕਿਨਹੋ ਨਾ ਗੁਰ ਕੀ ਲੋਥ ਉਠਾਈ,
ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਰੀਰ ਕਿਸੇ ਨੇ ਚੁੱਕਿਆ ਨਹੀਂ।
ਲਖੈ ਸਹੀ ਕਰ ਦੇ ਮਰਵਾਈ,
ਇਸ ਤਰ੍ਹਾਂ ਆਪਣੇ ਚਿੱਤ ਵਿੱਚ ਹਰ ਕਿਸੇ ਨੇ ਸਮਝਿਆ ਕਿ ਜੇਕਰ ਕਿਸੇ ਜੋ ਅਹਿਲਕਾਰ ਨੂੰ ਜਾਂ ਔਰੰਗਜ਼ੇਬ ਤੱਕ ਖਬਰ ਮਿਲ ਗਈ ਤਾਂ ਸਾਨੂੰ ਮਰਵਾ ਦੇਵੇਗਾ।
ਘਰ ਘਰ ਦਰ ਦਰ ਦੁਰ ਦੁਰ ਸਾਰੇ,
ਇਸ ਲਈ ਘਰਾਂ ਘਰਾਂ ਵਿੱਚ ਦਰਵਾਜ਼ਿਆਂ ਦਰਵਾਜ਼ਿਆਂ 'ਤੇ ਗਲੀਆਂ ਗਲੀਆਂ ਵਿੱਚ ਲੋਕ ਲੋਕ ਕੇ ਸਭ
ਨਰ ਨਾਰੀ ਸਭ ਕੱਢ ਹੈ ਗਾਰੇ,
ਇਹ ਸਭ ਪੁਰਸ਼ ਇਸਤਰੀਆਂ ਔਰੰਗਜ਼ੇਬ ਨੂੰ ਲਾਂਤਾਂ ਹੀ ਪਾਉਂਦੇ ਹਨ।
ਹਾਹਾਕਾਰ ਕਰਹਿ ਪੁਰ ਸਾਰੋ,
ਸਾਰੇ ਦਿੱਲੀ ਸ਼ਹਿਰ ਦੇ ਵਿੱਚ ਹਾਹਾਕਾਰ ਮੱਚੀ ਹੋਈ ਹੈ।
ਅਪਰਾਧੀ ਪਾਪੀ ਹਤਿਆਰੋ,
ਜਿਵੇਂ ਲੋਕ ਕਹਿੰਦੇ ਹੈ ਜਿਹੜੇ ਗੁਰੂ ਘਰ 'ਤੇ ਸ਼ਰਧਾ ਰੱਖਣ ਵਾਲੇ ਕਹਿੰਦੇ ਕਿ ਔਰੰਗਜ਼ੇਬ ਬਹੁਤ ਵੱਡਾ ਪਾਪੀ ਹਤਿਆਰਾ ਜ਼ਾਲਮ ਹੈ।
ਜਿਨ ਕੀ ਪੂਜਾ ਸਭ ਜਗ ਕਰੈ,
ਜਿਨ੍ਹਾਂ ਸਤਿਗੁਰਾਂ ਦੀ ਪੂਜਾ ਸਾਰਾ ਜਗਤ ਕਰਦਾ।
ਸੇਵਤ ਸੁਖ ਕੀ ਇੱਛਾ ਧਰੈ,
ਤੇ ਜਿਹੜੇ ਸੁੱਖ ਦੀ ਪ੍ਰਾਪਤੀ ਦੀ ਇੱਛਾ ਧਾਰ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਦੀ ਲੋਕ ਸੇਵਾ ਕਰਦੇ ਹਨ।
ਸੁਤ ਬਿਤ ਆਦਿ ਕਾਮਨਾ ਪੈ ਹੈ,
ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਘਰ ਤੋਂ ਪੁੱਤਰ ਬਿਤ ਧਨ ਆਦਿਕ ਹੋਰ ਪਦਾਰਥਾਂ ਦੀਆਂ ਇੱਛਾਵਾਂ ਪੂਰੀਆਂ ਹੁੰਦੀਆਂ।
ਬਾਂਚ ਹੈ ਨਰਕ ਪਰੇ ਕੱਢ ਲੈ ਹੈ,
ਤੇ ਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਚਾਹੁਣ ਤਾਂ ਜਿਹੜੇ ਜੀਵ ਨਰਕਾਂ ਵਿੱਚ ਪਏ ਹੋਏ ਹੈ ਉਹਨਾਂ ਨੂੰ ਕੱਢ ਲੈਂਦੇ ਹਨ।
ਕਰਾਮਾਤ ਕੇ ਸਿੰਧ ਅਪਾਰਾ,
ਤੇ ਸਤਿਗੁਰੂ ਸੱਚੇ ਪਾਤਸ਼ਾਹ ਕਰਾਮਾਤਾਂ ਦੇ ਅਪਾਰਾ ਵਾਰ ਤੋਂ ਰਹਿਤ ਸਾਗਰ ਹਨ ਵੱਡੇ।
ਨਹਿਨ ਦਿਖਾਵਨ ਕੋ ਪ੍ਰਣ ਤਹਰਾ।
ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਪ੍ਰਣ ਕੀਤਾ ਸੀ ਕਿ ਅਸੀਂ ਔਰੰਗਜ਼ੇਬ ਦੇ ਆਖੇ ਲੱਗ ਕੇ ਕਰਾਮਾਤ ਨਹੀਂ ਵਿਖਾਉਣੀ।
ਹਿਰਦੈ ਨਾ ਸਮਝਿਓ ਆਸ਼ੈ ਗੂੜ,
ਤੇ ਉਸ ਨੂੰ ਇਹ ਨਾਟਕ ਚੇਟਕ ਨਹੀਂ ਵਿਖਾਉਣੇ ਹਨ। ਐਸਾ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਆਸ਼ਾ ਜੋ ਖਿਆਲ ਹੈ, ਗੂੜ ਆਸ਼ਾ ਸਿਧਾਂਤ, ਔਰੰਗਜ਼ੇਬ ਜੋ ਤੁੱਛ ਬੁੱਧੀ ਵਾਲਾ ਹੋਣ ਕਰਕੇ ਨਾ ਸਮਝ ਸਕਿਆ।
ਅਸ ਪ੍ਰਭ ਕਤਲ ਕਰਾਏ ਮੂੜ,
ਐਸੇ ਪਰਮੇਸ਼ਰ ਸਰੂਪ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕਤਲ ਕਰਵਾਇਆ ਮੂਰਖ ਨੇ।
ਗੁਰ ਸਿੱਖ ਹਮਕੋ ਜਬ ਹੀ ਜਾਨ ਹੈ,
ਇਸ ਪ੍ਰਕਾਰ ਕਹਿੰਦੇ ਹਨ ਕਿ ਸਤਿਗੁਰਾਂ ਨੂੰ ਸ਼ਹੀਦ ਕੀਤਾ ਹੈ ਔਰੰਗਜ਼ੇਬ ਨੇ, ਪਰ ਇਵੇਂ ਸਿੱਖ ਆਪਣੇ ਮਨ ਵਿੱਚ ਇਸ ਬਾਰੇ ਜ਼ਾਲਮ ਸੁਭਾਅ ਦੀ, ਦੁਸ਼ਟ ਸੁਭਾਅ ਦੀ ਵਿਚਾਰ ਕਰਕੇ ਸੋਚਦੇ ਆ ਕਿ ਜੇਕਰ ਸਾਡਾ ਪਤਾ ਲੱਗ ਗਿਆ ਕਿ ਇਹ ਗੁਰੂ ਕੇ ਸਿੱਖ ਹਨ,
ਸਹਿਤ ਕੁਟੰਬ ਪ੍ਰਾਨ ਕੋ ਹਨ ਹੈ,
ਜੇਕਰ ਅਸੀਂ ਗੁਰੂ ਮਹਾਰਾਜ ਸਾਹਿਬ ਜੀ ਦਾ ਧੜ ਲੈ ਕੇ ਸੰਸਕਾਰ ਕਰਨ ਦੀ ਸੇਵਾ ਆਰੰਭ ਕੀਤੀ ਤਾਂ ਇਹ ਨਾ ਹੋਵੇ ਕਿ ਸਾਡੇ ਪਰਿਵਾਰ ਦੇ ਜੀਆਂ ਸਮੇਤ ਹੀ ਸਾਨੂੰ ਮਾਰ ਦੇਵੇ।
ਇਮ ਨਿੰਦਾ ਕਰ ਗਾਰ ਨਕਾਰ ਹੈ,
ਇਸ ਤਰ੍ਹਾਂ ਕਈ ਸਿੱਖ ਔਰੰਗਜ਼ੇਬ ਦੀ ਨਿੰਦਾ ਕਰਦੇ, ਇਸ ਨੂੰ ਲਾਹਨਤਾਂ ਪਾਉਂਦੇ ਹਨ।
ਮਿਲ ਕਰ ਹਾਹਾਕਾਰ ਉਚਾਰ ਹੈ,
ਆਪਸ ਵਿੱਚ ਮਿਲ ਕਰਕੇ ਹਾਹਾਕਾਰ ਦੇ ਬੋਲ ਉਚਾਰਨ ਕਰਦੇ।
ਵਿਦਿਤ ਨ ਹੋਤ ਛਪੇ ਸਭ ਕਹਿ,
ਤੇ ਇਹ ਸਭ ਲੋਕਾਂ ਵਿੱਚ ਇਹ ਗੱਲਾਂ ਪ੍ਰਗਟ ਨਹੀਂ ਕਰਦੇ ਹਨ, ਆਪਸ ਵਿੱਚ ਹੀ ਸਿੱਖ ਇਹ ਵਿਚਾਰਾਂ ਕਰਦੇ।
ਦੁਸ਼ਟ ਹਠੀ ਖਲ ਕੋ ਮਨ ਲਹਿ,
ਤੇ ਮਨ ਵਿੱਚ ਸਮਝਦੇ ਹੈ ਕਿ ਖਲ ਹੈ, ਮੂਰਖ ਹੈ, ਔਰੰਗਜ਼ੇਬ ਬਹੁਤ ਹੀ ਜਿੱਦੀ ਹੈ ਔਰ ਦੁਸ਼ਟ ਸੁਭਾਅ ਵਾਲਾ ਹੈ।
ਕਾਰਾਗ੍ਰਹਿ ਕੇ ਪੌਰ ਅਗਾਰੀ,
ਤੇ ਇਸ ਪ੍ਰਕਾਰ ਜੋ ਕਾਰਾਗ੍ਰਹਿ ਕੈਦ ਖਾਨੇ ਦੇ ਦਰਵਾਜ਼ੇ ਤੋਂ ਬਾਹਰ,
ਤਹਿ ਸਤਿਗੁਰ ਤਹਿਰ ਤਹਿਰਾ ਮਜਹਰੀ,
ਤੇ ਧਰਤੀ ਉੱਪਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਚਾਂਦਨੀ ਚੌਂਕ ਵਾਲੇ ਥਾਂ 'ਤੇ ਖੂਹੀ ਦੇ ਨੇੜੇ ਜਿੱਥੇ ਸਤਿਗੁਰਾਂ ਨੂੰ ਸ਼ਹੀਦ ਕੀਤਾ ਉੱਥੇ ਧੜ ਪਿਆ ਹੋਇਆ।
ਸਨੱਦ ਬੱਧ ਤਹਿ ਖਰੇ ਸਿਪਾਹੀ,
ਤੇ ਉੱਥੇ ਔਰੰਗਜ਼ੇਬ ਦੀ ਫੌਜ ਦੇ ਸਿਪਾਹੀ ਪੂਰੇ ਤਿਆਰ ਹੋ ਕੇ ਸਨੱਦਬੱਧ ਹੋ ਕੇ ਸ਼ਸਤਰਾਂ ਸਮੇਤ ਖੜ੍ਹੇ ਹਨ।
ਹੇਰ ਹੇਰ ਨਰ ਤ੍ਰੀ ਗਨ ਜਾਹੀ,
ਤੇ ਲੋਕ ਬਹੁਤ ਸਾਰੇ ਵੇਖ ਵੇਖ ਕੇ ਉੱਥੋਂ ਜਾਂਦੇ ਹਨ।
ਹਾਹਾਕਾਰ ਉਚਾਰਤ ਕਹਿ,
ਤੇ ਬਹੁਤ ਹਾਹਾਕਾਰ ਦੇ ਬੋਲ ਭਾਵ ਕੇ ਬਹੁਤ ਭੈ ਦੇ ਸਹਿਤ ਹੋ ਕੇ ਇਸ ਤਰ੍ਹਾਂ ਆਖਦੇ ਹਨ ਕਿ ਇਹ ਕੀ ਪਾਣਾ ਵਰਤ ਗਿਆ, ਇਸ ਤਰ੍ਹਾਂ ਭੈਦਾਇਕ ਬੋਲ ਸੁਣਾਉਂਦੇ ਇੱਕ ਦੂਸਰੇ ਨੂੰ।
ਤੁਰਕ ਨਾਸ਼ ਪਾ ਥਿਰ ਨਹਿ ਰਹਿ,
ਕਹਿੰਦੇ ਕਿ ਤੁਰਕਾਂ ਦਾ ਨਾਸ਼ ਹੋ ਗਿਆ ਹੈ, ਇਹਨਾਂ ਦਾ ਰਾਜ ਭਾਗ ਸਥਿਰ ਨਹੀਂ ਰਹਿ ਸਕੇਗਾ।
ਦੋਹਰਾ ਹੁਤੋ ਲੁਬਾਣਾ ਸਿੱਖ ਤਹਿ,
ਲੁਬਾਣਾ ਸਿੱਖ ਤਹਿ। ਸੋ ਕਵੀ ਜੀ ਦੱਸਦੇ ਹਨ ਕਿ ਸ਼ਹਿਰ ਦੇ ਵਿੱਚ ਲੁਬਾਣਾ ਸਿੱਖ ਸੀ ਭਾਈ ਲੱਖੀ ਸ਼ਾਹ।
ਬ੍ਰਿਖ ਬ੍ਰਿੰਦ ਜਿਹ ਪਾਸ,
ਜਿਸ ਦੇ ਕੋਲ ਬਹੁਤ ਸਾਰੇ ਬਲਦ ਬੌਲਦ ਸਨ।
ਗਿਣਤੀ ਬਿਖੈ ਹਜ਼ਾਰ ਦਸ,
ਤੇ ਜਿਹਨਾਂ ਦੀ ਗਿਣਤੀ 10,000 ਦੀ ਸੀ।
ਨਿਕਟ ਰੱਖੈ ਗਨ ਦਾਸ,
ਬਹੁਤੇ ਸੇਵਕਾਂ ਨੌਕਰਾਂ ਚਾਕਰਾਂ ਨੂੰ ਵੀ ਭਾਈ ਲੱਖੀ ਸ਼ਾਹ ਵਣਜਾਰਾ ਰੱਖਦਾ ਸੀ ਆਪਣੇ ਪਾਸ।
ਚੌਪਈ ਗੁਰ ਕਾਰਨ ਕੋ ਸੁਨ ਦੁਖ ਪਾਇਓ,
ਤੇ ਭਾਈ ਲੱਖੀ ਸ਼ਾਹ ਵਣਜਾਰੇ ਨੇ, ਇਸ ਸਿੱਖ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸ਼ਹਾਦਤ ਦਾ ਇਹ ਕਾਰਨ ਜੋ ਕੌਤਕ ਹੈ ਇਹ ਸੁਣਿਆ ਤਾਂ ਆਪਣੇ ਵਿੱਚ ਬਹੁਤ ਜਾ ਚਿੱਤ ਵਿੱਚ ਦੁੱਖ ਮਨਾਇਆ।
ਦਰਸ ਬਿਲੋਕਨ ਕੇ ਹਿਤ ਆਇਓ,
ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਪਾਵਨ ਸਰੀਰ ਦੇ ਦਰਸ਼ਨ ਕਰਨ ਵਾਸਤੇ ਆਇਆ।
ਤਰੇ ਬ੍ਰਿਛ ਕੇ ਗੁਰ ਧਰ ਪਰਿਓ,
ਜਿੱਥੇ ਰੁੱਖ ਦੇ ਹੇਠਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਿਨਾਂ ਸੀਸ ਤੋਂ ਧੜ ਪਿਆ ਹੋਇਆ।
ਦੇਖ ਬਿਲੋਚਨ ਮਹਿ ਜਲ ਭਰਿਓ,
ਤੇ ਸਤਿਗੁਰੂ ਜੀ ਦੇ ਧੜ ਦੇ ਦਰਸ਼ਨ ਕਰਕੇ ਭਾਈ ਲੱਖੀ ਸ਼ਾਹ ਬਣਜਾਰੇ ਦੇ ਨੇਤਰਾਂ ਵਿੱਚ ਪ੍ਰੇਮ ਵੈਰਾਗ ਦਾ ਜਲ ਭਰ ਆਇਆ।
ਹਮ ਸਿੱਖਿਅਨ ਕੋ ਧਿਕ ਬਹੁ ਭਾਰੀ,
ਮਨ ਵਿੱਚ ਸੋਚਦਾ ਹੈ ਭਾਈ ਲੱਖੀ ਸ਼ਾਹ ਬਣਜਾਰਾ ਕਿ ਸਾਨੂੰ ਸਿੱਖਾਂ ਨੂੰ ਬਹੁਤ ਵੱਡੀ ਲਾਹਨਤ ਹੈ, ਸਾਡੇ ਵਾਸਤੇ ਤ੍ਰਿਗਾਕਾਰ ਹੈ।
ਇਮ ਸਤਿਗੁਰ ਕੀ ਦਿਸ਼ਾ ਨਿਹਾਰੀ, ਇਮ ਸਤਿਗੁਰ ਕੀ ਦਸ਼ਾ ਨਿਹਾਰੀ,
ਕਿ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਅਸੀਂ ਹਾਲਤ ਤੱਕ ਰਹੇ ਹਾਂ, ਅਤੇ ਇਵੇਂ ਵੇਖਦੇ ਰਹਿ ਜਾਈਏ ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਧੜ ਨੂੰ ਨਾ ਲਿਜਾ ਸਕੀਏ ਤਾਂ ਸਾਡੇ ਵਾਸਤੇ ਸਿੱਖ ਹੋਣ ਦਾ ਵੀ ਕੋਈ ਲਾਭ ਨਹੀਂ ਹੈ।
ਪ੍ਰਥਮ ਆਪਣੇ ਪ੍ਰਾਣ ਨਾ ਦਏ,
ਮੇਰੇ ਵਰਗਿਆਂ ਨੇ ਆਪਣੇ ਪ੍ਰਾਣ ਪਹਿਲਾਂ ਕਿਉਂ ਨਹੀਂ ਤਿਆਗ ਦਿੱਤੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਰੀਰ ਇਸ ਤਰ੍ਹਾਂ ਦੀ ਹਾਲਤ ਵਿੱਚ ਮੈਨੂੰ ਕਿਉਂ ਵੇਖਣਾ ਪਿਆ ਹੈ।
ਤੁਰਕ ਤਰਾਸ ਤੇ ਦੁਰ ਦੁਰ ਗਏ,
ਐਵੇਂ ਤੁਰਕਾਂ ਤੋਂ ਡਰ ਕੇ ਕਈ ਲੁਕਦੇ ਛਿਪਦੇ ਹੀ ਰਹੇ ਹਨ।
ਸੁਨ ਡਿੰਡਮ ਕੋ ਕਿਨਹੋ ਨਾ ਮਾਨੀ,
ਔਰੰਗਜ਼ੇਬ ਨੇ ਢੰਡੋਰਾ ਫਿਰਾਇਆ ਸਾਰੇ ਸ਼ਹਿਰ ਵਿੱਚ ਕਿ ਗੁਰੂ ਸਾਹਿਬ ਜੀ ਦਾ ਧੜ ਕੋਈ ਨਾ ਕੋਈ ਲੈ ਜਾਵੇ, ਪਤਾ ਲੱਗੇ ਕਿ ਕਿਹੜਾ ਹੈ ਗੁਰੂ ਕਾ ਸਿੱਖ ਜਿਹੜਾ ਨਿਰਭੈਤਾ ਸਹਿਤ ਸੇਵਾ ਕਰਨ ਨੂੰ ਤਿਆਰ ਹੁੰਦਾ ਹੈ। ਫਿਰ ਉਸਨੂੰ ਪੁੱਛਾਂਗੇ, ਭਲਾ ਉਸ ਨਾਲ ਫਿਰ ਗੱਲ ਕਰਾਂਗੇ ਅਸੀਂ। ਇਸ ਪ੍ਰਕਾਰ ਦਾ ਜੋ ਢੰਡੋਰਾ ਭਾਵੇਂ ਫਿਰਾਇਆ ਹੋਇਆ, ਭਾਈ ਲੱਖੀ ਸ਼ਾਹ ਆਪਣੇ ਚਿੱਤ ਵਿੱਚ ਸੋਚਦਾ ਹੈ ਕਿ ਔਰੰਗਜ਼ੇਬ ਤੋਂ ਡਰ ਕੇ ਕਿਸੇ ਨੇ ਵੀ ਇਹ ਗੱਲ ਮੰਨੀ ਨਹੀਂ ਹੈ।
ਹਮ ਨਹਿ ਸਿੱਖਿਆ ਨ ਦੇ ਮਤ ਹਾਨੀ,
ਅਤੇ ਇਸ ਪ੍ਰਕਾਰ ਹੀ ਕਈਆਂ ਨੇ ਕਿਹਾ ਕਿ ਅਸੀਂ ਤਾਂ ਸਿੱਖ ਨਹੀਂ ਹਾਂ। ਇਹ ਨਾ ਹੋਵੇ ਕਿ ਜੇ ਅਸੀਂ ਮਹਾਰਾਜ ਸਾਹਿਬ ਦੇ ਸਿੱਖ ਆਪਣੇ ਆਪ ਨੂੰ ਕਿਸੇ ਦੇ ਕੋਲ ਦੱਸਿਆ ਅਤੇ ਸਾਨੂੰ ਕਿਤੇ ਔਰੰਗਜ਼ੇਬ ਮਰਵਾ ਹੀ ਨਾ ਦੇਵੇ।
ਸਸਕਾਰਨ ਕੋ ਕਰੋ ਉਪਾਊ,
ਅਤੇ ਇਸ ਪ੍ਰਕਾਰ ਭਾਈ ਲੱਖੀ ਸ਼ਾਹ ਵਣਜਾਰਾ ਸੋਚਦਾ ਕਿ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਧੜ ਦਾ ਸਸਕਾਰ ਕਰਨ ਵਾਸਤੇ ਕੋਈ ਨਾ ਕੋਈ ਯਤਨ ਹੁਣ ਮੈਂ ਕਰਾਂ।
ਜਥਾ ਨਾ ਜਾਣ ਸਕੈ ਨਰਕਾਊ,
ਅਤੇ ਜਿਵੇਂ ਕਿ ਕੋਈ ਵੀ ਹੋਰ ਮਨੁੱਖ ਨੂੰ ਕਿਸੇ ਨੂੰ ਪਤਾ ਨਾ ਲੱਗ ਸਕੇ ਸਰਕਾਰੀ ਆਦਮੀ ਨੂੰ।
ਵਿਦਿਤ ਕਰੋ ਹੋਏ ਨਾ ਸਸਕਾਰਾ,
ਜੇ ਕਰ ਮੈਂ ਇਹ ਗੱਲ ਪ੍ਰਗਟ ਕਰਾਂਗਾ ਸਭਨਾ ਵਿੱਚ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਧੜ ਦਾ ਮੈਂ ਸਸਕਾਰ ਕਰਨਾ ਹੈ, ਤਾਂ ਇਹ ਨਾ ਹੋਵੇ ਕਿ ਔਰੰਗਜ਼ੇਬ ਦੁਸ਼ਟ ਸੁਭਾਅ ਵਾਲਾ ਮੈਨੂੰ ਸਤਿਗੁਰੂ ਸਾਹਿਬ ਜੀ ਦੇ ਸਰੀਰ ਦਾ ਸਸਕਾਰ ਹੀ ਨਾ ਕਰਨ ਦੇਵੇ।
ਗਹਿ ਕੇ ਦੇਹ ਮੋਹੇ ਕੋ ਮਾਰਾ,
ਇਹ ਨਾ ਹੋਵੇ ਮੈਨੂੰ ਪਕੜ ਕੇ ਕੈਦ ਕਰ ਲੈਣ ਜਾਂ ਮੈਨੂੰ ਮਾਰ ਦੇਣ।
ਗੁਰੂ ਸਹਾਇਕ ਹੋਹੇ ਜੇ ਮੇਰੇ,
ਅਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਹਾਰਾਜ ਸੱਚੇ ਪਾਤਸ਼ਾਹ ਆਪ ਜੇਕਰ ਮੇਰੇ ਪਾਸੋਂ ਸੇਵਾ ਲੈਣ, ਮੇਰੇ ਸਹਾਇਤਾ ਕਰਨ, ਇਹ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨ।
ਛੁਪ ਕਰ ਲੇ ਗਮ ਨਹੋ ਕਿਸ ਬੇਰੇ,
ਕਿਸੇ ਵੇਲੇ ਮੈਂ ਛੁਪ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧੜ ਲੈ ਜਾਵਾਂ ਔਰ ਸਤਿਗੁਰੂ ਸਾਹਿਬ ਜੀ ਦੇ ਧੜ ਦਾ ਸਸਕਾਰ ਕਰ ਸਕਾਂ। ਇਵੇਂ ਭਾਈ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਚਿੱਤ ਵਿੱਚ ਇਹ ਨਿਸ਼ਚਾ ਕੀਤਾ ਹੈ ਕਿ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਧੜ ਦਾ ਮੈਂ ਸਸਕਾਰ ਕਰਨਾ ਹੈ। ਜਿਵੇਂ ਭਾਈ ਲੱਖੀ ਸ਼ਾਹ ਵਣਜਾਰਾ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਧੜ ਲਿਜਾਂਦਾ ਹੈ ਔਰ ਰਕਾਬਗੰਜ ਸਾਹਿਬ ਵਾਲੇ ਅਸਥਾਨ 'ਤੇ ਜਿਵੇਂ ਸਸਕਾਰ ਕਰਦਾ ਹੈ, ਸੋ ਆਪਣੇ ਨਾਲ ਹੋਰ ਸੇਵਕਾਂ ਸਮੇਤ ਮਿਲ ਕਰਕੇ ਇਹ ਪ੍ਰਸੰਗ ਅੱਗੇ ਜਿਵੇਂ ਸਮੇਂ ਅਨੁਸਾਰ ਲੜੀਵਾਰ ਕਥਾ ਵਿੱਚ ਸਰਵਣ ਕਰਨੇ, ਸਤਿਗੁਰੂ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਆਪਣੀ ਕਥਾ ਤੋਂ ਗੁਰਸਿੱਖੀ ਵਿੱਚ ਪਰਪੱਕਤਾ, ਦ੍ਰਿੜਤਾ, ਡੋਲਤਾ, ਸਹਿਤ ਗੁਰਸਿੱਖੀ ਕਮਾਉਣ ਦਾ ਆਪ ਕਿਰਪਾ ਕਰਕੇ ਸਾਨੂੰ ਸਭ ਨੂੰ ਬਲ ਬਖਸ਼ਿਸ਼ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਅਗਾਹ ਵਾਸਤੇ ਸਮਤ ਬਖਸ਼ਣੀ ਜੀ।
ਗੁਰੂ ਸਹਾਇਕ ਹੋਹੇ ਜੇ ਮੇਰੇ, ਛਪ ਕਰ ਲੇ ਗਮ ਨਹੋ ਕਿਸ ਬੇਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਸਾਹਿਬ ਜੀ।